आए हुए नौजवान ने फिर संत बिमला सिंह जी होरां नूं पुछिया, आखन लगा, बाबा जी कृपा करके तुसी मैनूं दसो कि श्री गुरु जी आनंदपुर तो पौंटा साहिब क्यों चले गए सन। संत जी कहन लगे, दरअसल बिलासपुर दे राजे भीम चंद दे वल्लों कुछ वधीकियां शुरू हो गई सन। गुरु जी उन्हां दे सामने झुकना नहीं सन चाहुंदे, पर आप वधीकी करके उन्हां उत्ते हमला भी नहीं सन करना चाहुंदे। हुण उस दे इशारे नाल आनंदपुर आ रही संगतां नूं रस्ते विच कई पिंडां विच दुख ते तसीहे मिलन लग पए। गुरु जी कोल बाहुबल सी, पर आप जरदे रहे ते पहल नहीं कीती ना। उधर राजा नाहन ने आप जी नूं सद्दा भेजिया तां आप उस दे राज विच चले गए ते जमुना दे किनारे पौंटा साहिब जा टिके। नौजवान कहन लगा, फिर जंग किवें हो पिया? संत जी ने जवाब दिता कि दसम ग्रंथ विच इस तरह लिखिया है, फतेह शाह कोपा तब राजा, लो परा हमसो बिन काजा। भाव ए कि साडे वालों युद्ध का कोई कारण नहीं दिता गया, राजे ने व्यर्थ ही साडे उते हमला कर दिता। सूरज प्रकाश ग्रंथ तो पता लगता है कि राजा भीम चंद बिलासपुर का राजा सी, आनंदपुर उसकी रियासत विच सी, ते गुरु जी की वधदी ताकत तो राजा भीम चंद औखा सी, इसलिए वह गुरु जी नूं नीवा रखना चाहता सी, भाव गुरु जी नूं अपना गुलाम बना के रखना चाहुंदा सी। गुरु जी उस अगे झुके ना अते जंग दा मौका बन गया। नाहन दे राजे ने इस समय गुरु जी नूं अपनी रियासत विच सद भेजिया। गुरु जी उत्थे जा रहे, बिलासपुर वाले राजे दा भीम चंद दा लड़का गढ़वाल दे राजे फतेह शाह दी धी नाल मंगिया होया सी। फतेह शाह दा राज देहरादून अते इस तों अगले पहाड़ां विच सी ते इधरले पासे जमुना तक सी। जमुना दे उरले पासे नाहन ते परले पासे गढ़वाल वाले राजे दा दबदबा सी। जदों व्याह दा समां आया तां राजा भीम चंद दे नाल बहुत राजे अते सेना है सी। सूरज प्रकाश अते होर ग्रंथां दा मुतालिया दसदा है कि उन्हां लोकां दे दिल विच शुरू तों ही गुरु जी उत्ते हमले दा ख्याल सी, इस लई हर हाल गुरु जी ने उस सारी सनदबद्ध सेना दा अपने किले दे पासों लंघना बखेड़ा पैदा हो जाण दे मसले तों इह ठीक ना समझिया, जिस करके उन्होंने लाड़ा अते प्रोहत नूं तां अपने घाट तों लंघा दिता ते बाकी सारी सेना ते राजे दूसरे पासों गए। सो भीम चंद अते राजिया ने फतेह शाह नूं चुकिया कि वह गुरु जी नाल लड़े, पर राजे ने ना कर दिती। अखीर राजे दी धी दा डोला छड़ जाण दा जदों डरावा दिता तां ओ वी गुरु जी उते हमला करन लई तैयार हो गया। इस तरह ओ सारे राजे अते उहनां दी सारी सेना इकट्ठी हो गई। फिर इहनां लोकां ने उपद्र ए वी कीता कि 500 पठान नौकर जो गुरु जी दे सन ओ वी लालच दे के अपने वल कर लए। सो शादी तो वेले होके ये सारे राजे जंग लई तैयार हो गए। जंगनामा गुरु गोबिंद सिंह जी विच वर्णन कीता है कि औरंगजेब ने आप ख्याल पैदा कीता कि गुरु गोबिंद सिंह जी नूं नुकसान पहुंचाई है। उस दे लिखन नाल ਇਹਨਾਂ ਪਹਾੜੀ ਰਾਜਿਆਂ ਨੇ ਗੁਰੂ ਜੀ ਉੱਤੇ ਹਮਲਾ ਕੀਤਾ ਅਤੇ ਪਠਾਣਾ ਦੇ ਸਰਦਾਰ ਹਯਾਤ ਖਾਨ ਨੂੰ ਵੀ ਇਸੇ ਔਰੰਗਜ਼ੇਬ ਨੇ ਹੀ ਭੇਜਣਾ ਵਰਣਨ ਕੀਤਾ ਹੋਇਆ ਹੈ। ਖੈਰ ਸੂਰਜ ਪ੍ਰਕਾਸ਼ ਵਿੱਚੋਂ ਇਸ ਗੱਲ ਦੀ ਸੂਹ ਵੀ ਮਿਲ ਜਾਂਦੀ ਹੈ ਕਿ ਜਦੋਂ ਹਾਲਾਂ ਗੁਰੂ ਜੀ ਆਨੰਦਪੁਰੀ ਸਨ ਅਤੇ ਭੀਮ ਚੰਦ ਗੁਰੂ ਜੀ ਤੋਂ ਹਾਥੀ ਮੰਗ ਘੱਲਦਾ ਤਾਂ ਉਸ ਵੇਲੇ ਬਾਤਚੀਤ ਵਿੱਚ ਆਖਦਾ ਕਿ ਦੂਸਰੇ ਪਾਸੇ ਔਰੰਗਜ਼ੇਬ ਗੁਰੂ ਜੀ ਨਾਲ ਵਿਗੜ ਗਿਆ, ਜਿਸ ਤੋਂ ਪਤਾ ਲੱਗਦਾ ਕਿ ਪੌਂਟੇ ਆਉਣ ਤੋਂ ਪਹਿਲਾਂ ਹੀ ਔਰੰਗਜ਼ੇਬ ਵੀ ਗੁਰੂ ਜੀ ਦੇ ਪ੍ਰਤੀ ਆਪਣੀ ਮਾੜੀ ਨੀਅਤ ਰੱਖਦਾ ਸੀ ਅਤੇ ਭੀਮ ਚੰਦ ਨੂੰ ਇਸ ਗੱਲ ਦਾ ਪਤਾ। ਇਸ ਲਈ ਇਹ ਗੱਲ ਅਸਚਰਜ ਨਹੀਂ ਕਿ ਭੀਮ ਚੰਦ ਨੂੰ ਗੁਰੂ ਸਾਹਿਬ ਦੀ ਰੂਹਾਨੀ ਤੇ ਜਿਸਮਾਨੀ ਤਾਕਤ ਨੂੰ ਖਤਮ ਕਰ ਦੇਣ ਦਾ ਇਸ਼ਾਰਾ ਔਰੰਗਜ਼ੇਬ ਨੇ ਹੀ ਕੀਤਾ ਹੋਵੇ। ਪਰ ਜੀ ਭਲਾ ਫਤਿਹ ਸ਼ਾਹ ਜੰਗ ਵਿੱਚ ਕਿਵੇਂ ਸ਼ਾਮਲ ਹੋ ਗਿਆ? ਉਹ ਤਾਂ ਪਹਿਲਾਂ ਗੁਰੂ ਜੀ ਦਾ ਸੱਜਣ ਸੀ। ਸੰਤ ਜੀ ਕਹਿਣ ਲੱਗੇ, ਆਪਾਂ ਹੁਣੇ ਵਿਚਾਰ ਹਟੇ ਹਾਂ ਕਿ ਭੀਮ ਚੰਦ ਦੇ ਪੁੱਤਰ ਦਾ ਰਾਜਾ ਫਤਿਹ ਸ਼ਾਹ ਦੀ ਧੀ ਨਾਲ ਵਿਆਹ ਹੋ ਚੁੱਕਾ ਸੀ। ਉਸਨੇ ਫਤਿਹ ਸ਼ਾਹ ਉੱਤੇ ਲੜਨ ਵਾਸਤੇ ਜ਼ੋਰ ਪਾਇਆ ਤੇ ਡਰਾਵਾ ਦਿੱਤਾ ਵੀ ਜੇ ਤੂੰ ਸਾਡੇ ਨਾਲ ਰਲ ਕੇ ਗੁਰੂ ਤੇ ਹਮਲਾ ਨਾ ਕੀਤਾ ਤਾਂ ਤੇਰੀ ਕੁੜੀ ਦਾ ਡੋਲਾ ਛੱਡ ਜਾਵਾਂਗੇ। ਇਸ ਲਈ ਉਸਨੇ ਵੀ ਇਸੇ ਢੰਗ ਨਾਲ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਵੈਸੇ ਭਾਈ ਸਤਿਗੁਰੂ ਦੀਆਂ ਗੱਲਾਂ ਤੇ ਸਤਿਗੁਰੂ ਜਾਣੇ, ਪਰ ਪੜਿਆ ਇਹ ਸਮਝ ਆ ਜਾਂਦੀ ਹੈ ਕਿ ਨਾ ਤਾਂ ਸਤਿਗੁਰੂ ਨੂੰ ਆਪਣਾ ਰਾਜ ਪੈਦਾ ਕਰਨ ਲਈ ਸ਼ੌਕ ਜਾਂ ਲਾਲਚ ਸੀ, ਜਿਵੇਂ ਰਾਜਾ ਭੀਮ ਚੰਦ ਦੇ ਇੱਕ ਖਤ ਦੇ ਜਵਾਬ ਵਿੱਚ ਉਸ ਨੂੰ ਆਖਦੇ ਹਨ ਬਈ ਮੈਂ ਕਿਹੜਾ ਕਿਤੇ ਕੋਈ ਤੇਰੀ ਥਾਂ ਮੱਲ ਲਈ ਜਾਂ ਰਾਜ ਖੋਲਿਆ, ਜਾਂ ਮੈਂ ਕਿਹੜਾ ਕੋਈ ਤੇਰਾ ਰਾਹ ਰੋਕ ਲਿਆ, ਜਾਂ ਕਿਹੜਾ ਕੋਈ ਮੈਂ ਟੈਕਸ ਲਾ ਲਿਆ। ਇਸ ਤਰ੍ਹਾਂ ਹੋਰ ਕਿੰਨੀਆਂ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਸਤਿਗੁਰੂ ਸ਼ਾਂਤੀ ਨਾਲ ਆਨੰਦਪੁਰ ਵਿੱਚ ਰਹਿ ਰਹੇ ਨੇ, ਪਰ ਰਾਜਾ ਭੀਮ ਚੰਦ ਅਤੇ ਉਸ ਦੇ ਸਾਥੀ ਗੁਰੂ ਨੂੰ ਹਰ ਵੇਲੇ ਤੰਗ ਕਰਨ ਦੇ ਲਈ ਯਤਨ ਕਰਦੇ ਨੇ। ਹੁਣ ਸਤਿਗੁਰੂ ਪਾਤਸ਼ਾਹ ਦੂਸਰੇ ਪਾਸੇ ਕਿਸੇ ਵੀ ਤਰ੍ਹਾਂ ਝੁਕਦੇ ਨਹੀਂ, ਰਾਜ ਦੇ ਲੋਭ ਵਿੱਚੋਂ ਨਹੀਂ ਸਨ, ਦੁਖੀ ਪ੍ਰਜਾ ਵਿੱਚ ਤਾਕਤ ਵੀ ਭਰਨੀ ਚਾਹੁੰਦੇ ਨੇ ਤਾਂ ਕਿ ਅਖੀਰ ਬਾਦਸ਼ਾਹ ਨੂੰ ਵੀ ਜ਼ੁਲਮ ਕਰਨ ਤੋਂ ਰੋਕਿਆ ਜਾ ਸਕੇ। ਤਾਂ ਫਿਰ ਸੱਚੇ ਪਾਤਸ਼ਾਹ ਨੇ ਆਪ ਉਹਨਾਂ ਰਾਜਿਆਂ ਨੂੰ ਵੰਗਾਰਿਆ ਜੋ ਪਹਾੜਾਂ ਵਿੱਚ ਰਾਜ ਕਰਦੇ ਸਨ। ਅੱਜ ਜਮਨਾ ਦੇ ਪਰਲੇ ਪਾਸੇ ਪੂਰਬਲੇ ਕਿਨਾਰੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੰਗੀ ਸਭਾ ਲੱਗ ਰਹੀ ਹੈ। ਚੋਣਵੇਂ ਸਿਰਕਰਦਾ ਨੌਜਵਾਨ ਬੈਠੇ ਨੇ ਤੇ ਵਿਚਾਰ ਹੋ ਰਹੀ ਹੈ ਬਈ ਕਿਵੇਂ ਆ ਰਹੇ ਹਮਲੇ ਦੇ ਮੁਕਾਬਲੇ ਦਾ ਟਾਕਰਾ ਕੀਤਾ ਜਾਏ, ਜਿਸ ਵਿੱਚ ਜਿੱਤ ਹੋਵੇ ਤੇ ਆਪਣਾ ਨੁਕਸਾਨ ਘੱਟ ਹੋਵੇ। ਸਭ ਤੋਂ ਪਹਿਲੀ ਗੱਲ ਸੀ ਕਿ ਕਿਸ ਮੈਦਾਨ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਕਰੀਏ, ਜਿਸ ਵਿੱਚ ਹੁੰਦੀ ਵਿਚਾਰ ਵਿੱਚ ਸਤਿਗੁਰੂ ਦਾ ਇੱਕ ਸੇਵਕ ਜੋ ਗੁਰੂ ਕੇ ਪਿਆਰੇ ਸੂਰਮਿਆਂ ਵਿੱਚੋਂ ਸੀ ਭਾਈ ਦਇਆ ਰਾਮ ਬ੍ਰਾਹਮਣ ਆਖਣ ਲੱਗਾ, ਸਤਿਗੁਰੂ ਜੀ ਅਸੀਂ ਪੌਂਟੇ ਨੂੰ ਆਪਣੇ ਯੁੱਧ ਦਾ ਟਿਕਾਣਾ ਨਾ ਬਣਾਈਏ ਤਾਂ ਕਿ ਆਪਣਾ ਤੇ ਆਪਣੇ ਵਸਾਏ ਨਗਰ ਵਾਸੀਆਂ ਦਾ ਨੁਕਸਾਨ ਨਾ ਹੋਵੇ। ਤਾਂ ਮਾਮਾ ਕਿਰਪਾਲ ਜੀ ਕਹਿਣ ਲੱਗੇ, ਹਾਂਜੀ ਇਸ ਥਾਂ ਤੋਂ ਤਕਰੀਬਨ 6 ਕੋ ਉੱਤੇ ਵੱਲ ਨੂੰ ਭੰਗਾਣੀ ਦੇ ਟਿਕਾਣੇ ਜਿੱਥੇ ਪਰਲੇ ਪਾਸੇ ਚੂੜਪੁਰ ਪਿੰਡ ਹੈ, ਜੇ ਉਸ ਪਾਸੇ ਜਾ ਕੇ ਜੰਗ ਕੀਤਾ ਜਾਏ ਉੱਥੇ ਹੈ ਵੱਡਾ ਪੱਤਣ, ਉਥੋਂ ਉਰਲੇ ਪਾਸੇ ਆ ਕੇ ਉਹਨਾਂ ਨੇ ਸਾਡੇ ਪੌਂਟੇ ਉੱਤੇ ਹਮਲਾ ਕਰਨਾ ਹੈ, ਕਿਉਂ ਨਾ ਅਸੀਂ ਉਹਨਾਂ ਨੂੰ ਉੱਥੇ ਹੀ ਰੋਕ ਲਈਏ। ਨਾਲੇ ਜਮਨਾ ਦੇ ਕਿਨਾਰੇ ਖੁੱਲਾ ਮੈਦਾਨ ਹੈ ਤੇ ਫਿਰ ਕੁਝ ਚੜਾਈ ਵੀ ਹੈ, ਉਹ ਚੜ ਕੇ ਖੁੱਲਾ ਮੈਦਾਨ ਆਉਂਦਾ ਹੈ, ਜੇ ਅਸੀਂ ਉਹਨਾਂ ਨੂੰ ਇਸ ਮੈਦਾਨ ਤੇ ਚੜਨ ਨਾ ਦਈਏ ਮੱਲ ਲਈਏ ਤੇ ਉਹ ਹੇਠਲੇ ਮੈਦਾਨ ਵਿੱਚ ਰਹਿਣ, ਫਿਰ ਜਦੋਂ ਅਸੀਂ ਇਸ ਤਰ੍ਹਾਂ ਘਾਟ ਬਣਾ ਲਈਏ ਤਾਂ ਉੱਪਰਲੇ ਪਾਸਿਓ ਖੜ ਕੇ ਗੋਲੀਆਂ ਤੇ ਤੀਰਾਂ ਨਾਲ ਜਿਸ ਵੇਲੇ ਹਮਲਾ ਕਰਾਂਗੇ ਨਾ ਤਾਂ ਉਹਨਾਂ ਦਾ ਨੁਕਸਾਨ ਵਧੇਰੇ ਹੋਵੇਗਾ। ਮਾਮਾ ਕਿਰਪਾਲ ਜੀ ਹੋਰਾਂ ਦੀ ਇਹ ਵਿਉਂਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਹੁਤ ਪਸੰਦ ਕੀਤੀ ਅਤੇ ਹੋਰਨਾਂ ਨਾਲ ਵੀ ਵਿਚਾਰ ਕੀਤੀ। ਇਸ ਤੋਂ ਬਾਅਦ ਜਥਿਆਂ ਦੀ ਵੰਡ ਅਤੇ ਸਮਾਨ ਦੀ ਜਾਂਚ ਪੜਤਾਲ ਤੇ ਵਿਚਾਰ ਹੋਈ। ਇਸ ਵੇਲੇ ਨੰਦ ਚੰਦ ਨੇ ਦੱਸਿਆ, ਬਈ ਮਹਾਰਾਜ ਇੱਕ ਸਿੱਖ ਬਹੁਤ ਸਾਰੇ ਘੋੜੇ ਕਿਤਨੇ ਸਾਰੇ ਇਕੱਠੇ ਕਰਕੇ ਤੁਹਾਡੇ ਵਾਸਤੇ ਲਿਆ ਰਿਹਾ ਕਿ ਰਸਤੇ ਵਿੱਚ ਭੀਮ ਚੰਦ ਨੂੰ ਪਤਾ ਲੱਗ ਜਾਣ ਕਰਕੇ ਉਸ ਨੂੰ ਰੋਕਣ ਦਾ ਸੁਨੇਹਾ ਭੇਜ ਦਿੱਤਾ, ਪਰ ਅਸੀਂ ਆਪਣੇ ਸਵਾਰਾਂ ਸਮੇਤ ਪਹੁੰਚ ਪਏ, ਸੋ ਉਹਨਾਂ ਨੂੰ ਦੂਸਰੇ ਪਾਸਿਓਂ ਨਾਲ ਲੈ ਆਏ ਹਾਂ। ਇਸ ਗੱਲ ਨਾਲ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਹੁਕਮ ਦਿੱਤਾ, ਇਹ ਘੋੜੇ ਸਿੱਖ ਸੁਦਾਗਰਾਂ ਤੋਂ ਲੈ ਲਏ ਜਾਣ ਅਤੇ ਕੱਲ ਇਹਨਾਂ ਦੀ ਵੰਡ ਸੂਰਮਿਆਂ ਨੂੰ ਕਰਾਂਗੇ। ਫਿਰ ਵੈਰੀ ਦਲ ਦੀ ਸੈਨਾ ਤੇ ਉਹਨਾਂ ਦੇ ਸਮਾਨ ਦੀ ਵਿਚਾਰ ਵੀ ਹੋਈ। ਭਾਵੇਂ ਪਤਾ ਸੀ ਬਈ ਉਹਨਾਂ ਕੋਲ ਸੈਨਾ ਬਹੁਤ ਹੈ, ਪਰ ਆਪਣੀ ਵੀਰਤਾ, ਜੰਗੀ ਵਿਉਂਤ ਅਤੇ ਸਾਈਂ ਦੇ ਭਰੋਸੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਇਹ ਲੜਾਈ ਗਵਾ ਲਵਾਂਗੇ। ਭਾਵ ਸਤਿਗੁਰੂ ਦੇ ਪਾਸ ਰੱਬੀ ਆਸਰੇ ਤੇ ਅਤੇ ਇਸ ਤਰ੍ਹਾਂ ਦੀ ਬਣਾਈ ਹੋਈ ਵਿਉਂਤਬੰਦੀ ਤੇ ਬਿਲਕੁਲ ਪੂਰਨ ਭਰੋਸਾ ਸੀ ਕਿ ਹਰ ਹਾਲ ਅਸੀਂ ਇਹਨਾਂ ਸਾਰੇ ਰਾਜਿਆਂ ਦੇ ਮੁਕਾਬਲੇ ਜ਼ਰੂਰ ਹਿੰਮਤ ਨਾਲ ਲੜਦਿਆਂ ਫਤਿਹ ਹਾਸਲ ਕਰ ਲਵਾਂਗੇ।